ਤੂੰ ਪੇੜ ਸਾਖ ਤੇਰੀ ਫੂਲੀ, ਤੂੰ ਸੂਖਮ ਹੋਇਆ ਸਤੂਲੀ, ਤੂੰ ਜਲ ਨਿਧ ਫੇਨ ਬੁਧਵਦਾ, ਦੂਜਾ ਵਰਨਾ ਭਾਲੀਆ ਜੀ। ਕਹਿੰਦੇ ਬੀਜ ਜਿਹੜਾ ਹੈ ਪਰਮੇਸ਼ਰ ਸੂਖਮ ਰੂਹ ਤੋਂ, ਸੂਖਮ ਤੇ ਸੂਖਮ ਕਰ ਚੀਨੇ, ਬਿਰਧਨ ਬਿਰਧ ਬਤਾਏ, ਭੂਮ ਆਕਾਸ ਪਤਾਲ ਸਭੋ ਸਜ, ਏਕ ਅਨੇਕ ਸਦਾਏ, ਇੱਕੋ ਅਨੇਕ ਰੂਪਾਂ ਚ ਪ੍ਰਗਟ ਹੋ ਗਿਆ ਵਾਹਿਗੁਰੂ। ਹੁਣ ਟੋਲੜਾ ਹੈ ਜਿਹੜਾ ਤਾਂ ਮਨਮੁੱਖ ਹੈ, ਤਮੋ ਗੁਣੀ ਬੰਦਾ ਹੈ, ਉਹ ਕਠੋਰ ਹੈ, ਮੁੱਖ ਤੋਂ ਵੀ ਕਠੋਰ ਵਚਨ ਕਹਿੰਦਾ, ਫਿੱਕੇ ਕਹਿੰਦਾ, ਜਿਹੜੇ ਦੂਸਰੇ ਦੇ ਦਿਲ ਨੂੰ ਬਿੰਨ ਕੇ ਰੱਖਦਾ, ਫਿੱਕਾ ਬੋਲਦਾ ਹੈ, ਝੂਠ ਬੋਲਦਾ, ਤਮੋ ਗੁਣ ਚ ਰਹਿੰਦਾ। ਕਹਿੰਦੇ ਤਮੋ ਗੁਣੀ ਬੰਦਾ ਜਿਹੜਾ ਹੈ ਉਹ ਬਿਰਸ਼ ਦੇ ਤਣੇ ਚੋਂ ਬੀਜ ਪਾਲਦਾ, ਤਣੇ ਚੋਂ ਸਾਰੀ ਜ਼ਿੰਦਗੀ ਜਿੰਨਾ ਜੀ ਕਰਦਾ ਫਿਰੀ ਜਾਵੇ, ਉਹ ਕਾਠ ਦੇ ਵਿੱਚੋਂ ਬੀਜ ਨਹੀਂ ਮਿਲਿਆ ਕਰਦਾ। ਤੇ ਜਿਹੜਾ ਰਜੋ ਗੁਣੀ ਬੰਦਾ ਹੈ ਉਹ ਪੱਤਿਆਂ ਦੇ ਵਿੱਚੋਂ ਬੀਜ ਪਾਲਦਾ, ਪੱਤਿਆਂ 'ਚ ਵੀ ਬੀਜ ਨਹੀਂ ਹੁੰਦਾ। ਜਿਹੜਾ ਸਤੋ ਗੁਣੀ ਬੰਦਾ ਹੈ ਉਹ ਸੁਗੰਧੀ ਮਾਣਦਾ, ਫੁੱਲ ਦੇ ਵਿੱਚੋਂ ਬੀਜ ਪਾਲਦਾ, ਲੇਕਿਨ ਫੁੱਲ ਦੇ ਵਿੱਚ ਵੀ ਬੀਜ ਨਹੀਂ ਹੋਇਆ ਕਰਦਾ। ਜਿਹੜਾ ਗਿਆਨੀ ਹੈ ਉਹਨੂੰ ਫਲ ਪ੍ਰਾਪਤ ਹੁੰਦਾ, ਫਲ ਦੇ ਵਿੱਚੋਂ ਬੀਜ ਲੱਭ ਜਾਂਦਾ। ਬੀਜ ਬੀਜ ਦੇਖਿਓ ਬਹੁਤ ਪ੍ਰਕਾਰ ਆ, ਫਲ ਪਾਕੇ ਤਾਂ ਏਕ ਹੁੰਦਾ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਤਾਰ ਥੰਮਿਓ ਪਸਾਰਾ, ਜਦੋਂ ਪਸਾਰਾ ਥੰਮਤਾ ਫੇਰ ਕੀ ਹੋਇਆ, ਤਾਂ ਵੇਖ ਕੋ ਏਕ ਅੰਕਾਰ। ਪਹਿਲਾਂ ਵੀ ਏਕ ਅੰਕਾਰ ਸੀ, ਖੇਲ ਦੇ ਵਿੱਚ ਵੀ ਏਕ ਅੰਕਾਰ ਹੈ, ਅਤੇ ਇਹਦੇ ਬਾਅਦ ਵੀ ਏਕ ਅੰਕਾਰ। ਇਸ ਕਰਕੇ ਮਹਾਂਪੁਰਸ਼ ਕਹਿੰਦੇ ਨੇ ਕਿ ਸੰਸਾਰ ਤਾਂ ਹੈ ਹੀ ਨਹੀਂ, ਕਿਉਂ ਭਰਮ ਪਿਆ ਸੰਸਾਰ ਹੈ, ਇਹ ਤਾਂ ਆਪ ਹੀ ਅਨੇਕਾਂ ਰੂਪਾਂ 'ਚ ਖੇਲ ਰਿਹਾ, ਇੱਥੇ ਕਿਹੜਾ ਨੇੜੇ ਹੈ ਕਿਹੜਾ ਦੂਰ ਹੈ। ਸੋ ਇੱਕ ਵਾਹਿਗੁਰੂ ਹੈ ਸਾਰੇ ਹੈ, ਰਾਗ ਦੁਆਖ ਵਿੱਚ ਫਿਰ ਕਿਉਂ? ਕਹਿਣ ਲੱਗੇ ਪਿਤਾ ਜੀ, ਜਦੋਂ ਸਾਰੇ ਵਾਹਿਗੁਰੂ ਹੈ ਫਿਰ ਰਾਗ ਦੁਆਖ ਕਿਹੜੀ? ਜਿਹੜੀ ਤੁਸੀਂ ਕਿਹਾ ਨਾ ਵੀ ਮੇਰਾ ਮਨ ਵਿਚਰਤ ਰਾਗ ਦੁਆਖ ਕੇ ਮਾਈ, ਇੱਕ ਛਿੰਨ ਮਨ ਥਿਤ ਹੋਵਤ ਨਾ। ਕਹਿੰਦੇ ਰਾਗ ਦੁਆਖ ਤਾਂ ਹੀ ਹਟੂਗੀ ਜਦੋਂ ਤੁਹਾਨੂੰ ਪਛਾਣ ਆ ਜਾਏਗੀ। ਸੋ ਮਾਇਆ ਨੇ ਛੱਡ ਲਿਆ ਜੀਵ ਨੂੰ ਤੇ ਪ੍ਰਭੂ ਨੂੰ ਭੁਲਾ ਦਿੱਤਾ, ਹੈ ਸਾਰਿਆਂ ਦੇ ਅੰਦਰ ਇੱਕੋ ਹੀ ਪਰਮੇਸ਼ਰ। ਘਟ 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 ਯੰਤਰ ਸਰਬ ਨਿਰੰਤਰ ਕੇਵਲ ਏਕ ਮਰਾਰੀ ਹੈ, ਘਟ ਘਟ ਯੰਤਰ ਸਰਬ ਨਿਰੰਤਰ ਕੇਵਲ ਏਕ ਮਰਾਰੀ ਹੈ। ਸਰਬ ਨਿਰੰਤਰ ਕੇਵਲ ਏਕ ਮਰਾਰੀ ਹੈ, ਕਟਕਟ ਅੰਤਰ ਸਰਬ ਨਿਰੰਤਰ ਕੇਵਲ ਏਕ ਮਰਾਰੀ ਹੈ। ਨਿਰੰਤਰ ਕੇਵਲ ਏਕ ਮਰਾਰੀ ਹੈ, ਕਟ ਕਟ ਅੰਤਰ ਸਰਬ ਨਿਰੰਤਰ ਕੇਵਲ ਏਕ ਮਰਾਰੀ ਹੈ।
ਏਕ ਅਨੇਕ ਵਿਆਪਕ ਪੂਰਤ, ਜਦ ਦੇਖੋ ਤਾਂ ਸੋਈ। ਕਹਿੰਦੇ ਜਿਵੇਂ ਇੱਕ ਸ਼ੀਸ਼ਾ ਹੋਵੇ, ਉਹਦੇ ਹਜ਼ਾਰ ਲੱਖ ਟੁਕੜੇ ਬਣਾ ਦਿਉ, ਅਤੇ ਸਾਰੇ ਟੁਕੜਿਆਂ ਦੇ ਵਿੱਚ ਇੱਕੋ ਸੂਰਜ ਪਰਿਪੂਰਨ ਹੈ, ਹਰੇਕ ਦੇ ਅੰਦਰ ਸੂਰਜ। ਕਰੋੜਾਂ ਘੜੇ ਪਾਣੀ ਦੇ ਭਰ ਕੇ ਰੱਖ ਦਿਉ ਅਤੇ ਹਰੇਕ ਦੇ ਅੰਦਰ ਸੂਰਜ ਦਾ ਇੱਕੋ ਦਾ ਪਰਛਾਵਾਂ।
ਸੋ ਇਸ ਤਰ੍ਹਾਂ ਮਾਇਆ ਚਿੱਤਰ ਵਿਚਿੱਤਰ ਮੋਹਤ ਬਿਰਲਾ ਬੁੱਝਾ ਕੋਈ, ਲੇਕਿਨ ਮਾਇਆ ਨੇ ਇੰਨਾ ਮੋਹ ਲਿਆ ਸਾਨੂੰ, ਬਾਵਜੂਦ ਇਸ ਤੇ ਕਿ ਗੁਰੂ ਹਾਕਾਂ ਮਾਰ ਮਾਰ ਕੇ ਦੱਸਦੇ ਨੇ, ਅਸੀਂ ਯਕੀਨ ਕਰਨ ਨੂੰ ਬਿਲਕੁਲ ਤਿਆਰ ਨਹੀਂ, ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨਹੀਂ, ਵੀ ਇਹ ਵੀ ਗੱਲ ਕਦੇ ਹੋ ਸਕਦੀ ਹੈ? ਇਹ ਤਾਂ ਗੱਲੇ ਬੜੀ ਔਖੀ ਆ, ਫਿਰ ਤਾਂ ਦੁਨੀਆ ਹੀ ਖਤਮ ਹੋ ਗਈ ਜੇ ਅਸੀਂ ਗੁਰੂ ਸਾਹਿਬ ਦੀ ਗੱਲ ਮੰਨ ਲਈ। ਮਹਾਰਾਜ ਕਹਿੰਦੇ ਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸੱਤ ਸੁਹੰਸ ਜੈਸੇ ਓਤ ਪੋਤ ਪ੍ਰਭ ਸੋਈ। ਕਹਿੰਦੇ ਜਿਵੇਂ ਕੱਪੜਾ ਬੁਣਿਆ ਹੁੰਦਾ ਨਾ, ਉਹਦੇ 'ਚ ਬੇਅੰਤ ਕਿਸਮ ਦੇ ਪਾਈਆਂ ਹੁੰਦੀਆਂ ਬੁਣਤੀਆਂ, ਲੇਕਿਨ ਹੈ ਇੱਕੋ ਹੀ ਧਾਗਾ, ਦੋ ਧਾਗੇ ਨਹੀਂ ਹੈਗੇ ਉਹਦੇ, ਇੱਕੋ ਧਾਗਾ ਹੀ ਹੈ। ਇੱਕ ਤਤਾਰੀ ਰਲ ਮਿਲੇ ਗਲ ਮੋਤੀਆਂ ਕਾ ਹਾਰ, ਇੱਕ ਤਾਰ ਜਦੋਂ ਮਿਲ ਜਾਂਦੀ ਹੈ ਤੇ ਗਲ ਵਿੱਚ ਮੋਤੀਆਂ ਦਾ ਹਾਰ ਬਣ ਜਾਂਦਾ। ਜਲ ਤਰੰਗ ਅਰ ਫੇਨ ਬੁੱਧ ਬੁਧਾ, ਜਲ ਤੇ ਭਿੰਨ ਨਾ ਹੋਈ। ਸਮੁੰਦਰ ਉੱਛਲ ਰਿਹਾ, ਬੇਅੰਤ ਲਹਿਰਾਂ ਉੱਠ ਰਿਹਾ, ਝੱਗ ਉੱਠ ਰਹੀ ਹੈ, ਬੁਲਬੁਲੇ ਉੱਠ ਰਹੇ ਨੇ, ਲੇਕਿਨ ਜਲ ਤੋਂ ਬਾਹਰ ਤਾਂ ਹੈ ਨਹੀਂ। ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤਾਨ ਨਾ ਹੋਈ, ਇਹ ਤਾਂ ਇੱਕ ਲੀਲਾ ਹੋ ਰਹੀ ਹੈ। ਮਿਥਿਆ ਭਰਮ ਅਰ ਸੁਪਨ ਮਨੋਰਥ, ਸੱਤ ਪਦਾਰਥ ਜਾਣਿਆ, ਭਰਮ ਪੈ ਗਿਆ ਮਿਥਿਆ ਦਾ, ਰੱਸੀ ਪਈ ਹੈ ਹਨੇਰੇ ਦੇ ਅੰਦਰ, ਮਟਕ ਚਾਨਣਾ ਹੈ, ਨਿਰਣਾ ਨਹੀਂ ਹੁੰਦਾ ਅਤੇ ਡਰ ਲੱਗੇਗਾ ਵੀ ਸੱਪ ਪਿਆ, ਹੋਰ ਸਿਆਣਾ ਹੋਏਗਾ ਵੀ ਸੱਪ ਤਾਂ ਇੱਥੇ ਆਉਂਦਾ ਨਹੀਂ, ਕਿਤੇ ਤੇੜ ਆ ਗਈ ਰਾਤ ਨੂੰ ਧਰਤੀ ਨੂੰ। ਤੀਸਰਾ ਕਹੇਗਾ ਵੀ ਇਹ ਕੋਈ ਮਾਲਾ ਤਾਂ ਨਹੀਂ, ਸਿੱਪੀ ਪਈ ਹੈ ਚੰਦ ਚਾਨਣੇ, ਭਰੇਖਾ ਪਏਗਾ ਵੀ ਇਹ ਤਾਂ ਸ਼ਾਇਦ ਚੰਦ ਹੀ ਪਈ ਹੈ। ਰੜਾ ਮੈਦਾਨ ਹੈ, ਸੂਰਜ ਤਪ ਰਿਹਾ, ਦੁਪਹਿਰਾ ਹੋਇਆ ਹੋਇਆ, ਭਲੇਖਾ ਪਏਗਾ ਵੀ ਦਰਿਆ ਚੱਲ ਰਿਹਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਮਿਥਿਆ ਪਰਮਰ ਸੁਪਨ ਮਨੋਰਥ, ਸੱਤ ਪਦਾਰਥ ਜਾਣੇ, ਇਹ ਸੁਪਨੇ ਦੀ ਹੈ। ਜਿਉਂ ਸੁਪਨਾ ਹੋਏ ਬੈਸਤ ਰਾਜਾ, ਨੇਤਰ ਪਸਾਰੇ ਤਾਂ ਨਿਰਾਰਥ ਕਾਜ, ਸੁਪਨੇ ਦੇ ਵਿੱਚ ਰਾਜਾ ਬਣ ਜਾਂਦਾ ਅਤੇ ਰਾਜੇ ਦਾ ਸੁਪਨਾ ਆ ਗਿਆ, ਰਾਜ ਮਾਣਦਾ, ਲੇਕਿਨ ਜਦੋਂ ਜਾਗ ਆਉਂਦੀ ਹੈ ਉਸ ਵੇਲੇ ਕੁਛ ਵੀ ਨਹੀਂ ਆਉਂਦਾ। ਜਿਉਂ ਸੁਪਨਾ ਅਰ ਪੇਖਣਾ, ਐਸੇ ਜਗ ਕੋ ਜਾਣ। ਸੋ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹ ਮਾਇਆ ਹੈ। ਸੁਕ੍ਰਿਤ ਮਨਸਾ ਗੁਰ ਉਪਦੇਸ਼ੀ, ਜਾਗਤ ਹੀ ਮਨ ਮਾਨਿਆ, ਜਦੋਂ ਜਾਗ ਆ ਦਿੱਤਾ ਗੁਰੂ ਨੇ ਬਚਨ ਕਰ ਕਰਕੇ, ਬਾਣ ਮਾਰ ਮਾਰ ਕੇ, ਉਸ ਵੇਲੇ ਜਿਹਨਾਂ ਦੇ ਤਾਂ ਲੱਗ ਜਾਂਦੇ ਆ ਬੁਲਟ ਪ੍ਰੂਫ ਜਾਗਟਾਂ ਨਹੀਂ, ਉਹਨਾਂ ਦੇ ਤਾਂ ਕਲੇਜੇ 'ਚ ਪੈਂਦੇ ਨੇ ਛੇਕ, ਜਿਹਦੇ ਆਏ ਹੋਏ ਨੇ ਤਿਆਰ ਹੋ ਕੇ, ਬਈ ਗੁਰੂ ਦਾ ਬਚਨ ਨਹੀਂ ਲੱਗਣ ਦੇਣਾ, ਫਿਰ ਉਹਨਾਂ ਨੂੰ ਅਸਰ ਨਹੀਂ ਹੁੰਦਾ। ਸੋ ਸੁਕ੍ਰਿਤ ਮਨਸਾ ਗੁਰ ਉਪਦੇਸ਼ੀ, ਜਾਗਤ ਹੀ ਮਨ ਮਾਨਿਆ, ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਹਿਰਦੇ ਵਿਚਾਰੀ ਘੱਟ ਘੱਟ ਅੰਤਰ, ਸਰਵ ਨਿਰੰਤਰ ਕੇਵਲ ਏਕ ਮੁਰਾਰੀ। ਸੋ ਇਸ ਤਰ੍ਹਾਂ ਦੇ ਨਾਲ ਕੇਵਲ ਇੱਕ ਮੁਰਾਰੀ ਸਾਰਿਆਂ ਦੇ ਅੰਦਰ ਵੱਸਦਾ। ਉਸ ਵੇਲੇ ਕਹਿਣ ਲੱਗਿਆ ਪਾਤਸ਼ਾਹ, ਮੈਂ ਆਪਨੇ ਇਹ ਪੁੱਛਿਆ ਸੀ, ਮੈਨੂੰ ਦੱਸਿਆ ਸੀ ਬਈ ਮੈਂ ਕੌਣ ਹਾਂ, ਸੁਣ ਰਹੇ ਤੂੰ ਕੌਣ ਕਹਾਂ ਤੇ ਹੈ, ਫਿਰ ਇਹ ਦੇਹੀ 'ਚ ਕੌਣ ਵੱਸਦਾ ਹੋਇਆ? ਮੈਂ ਤਾਂ ਕਹਿੰਦਾ ਮੈਂ ਵੱਸਦਾ, ਮੇਰਾ ਸਰੀਰ ਹੈ, ਮੇਰੀਆਂ ਅੱਖਾਂ, ਮੇਰੇ ਕੰਨ, ਮੇਰੀ ਜਵਾਨ, ਮੇਰੇ ਪੁੱਤਰ, ਮੇਰੀਆਂ ਧੀਆਂ, ਮੇਰੀ ਪ੍ਰੋਪਰਟੀ ਮੇਰਾ ਹੀ ਹੈ, ਫਿਰ ਮੈਂ ਹੀ ਵੱਸਦਾ ਹੋਇਆ, ਫਿਰ ਮੈਂ ਕੀ ਹਾਂ? ਮੈਨੂੰ ਸੱਤ ਸੱਤ ਸਹੀ ਸਹੀ ਮਹਾਰਾਜ ਦੱਸੋ ਵੀ ਇਹਦੇ 'ਚ ਕੌਣ ਵੱਸਦਾ, ਤਾਂ ਕਿ ਮੈਨੂੰ ਨਿਰਣਾ ਹੋ ਜਾਵੇ। ਪੜ੍ਹੋ ਪਿਆਰ ਨਾਲ,
ਦੇਹੀ ਅੰਦਰ ਕੋਈਓ ਵੱਸਦਾ, ਅੰਤ ਨਾ ਕਿਸੇ ਨੇ ਪ
ਜਿਹਦਾ ਜਸ ਕਾਗਤਾਂ ਤੇ ਲਿਖ ਕੇ ਕੀਤਾ ਹੀ ਨਹੀਂ ਜਾ ਸਕਦਾ, ਕਹਿੰਦੇ ਉਹ ਵਸਦਾ ਹੈ, ਵਾਹਿਗੁਰੂ ਵਸਦਾ ਹੈ ਸਰੀਰ ਦੇ ਅੰਦਰ। ਪੰਚ ਤੱਤ ਮਿਲ ਕਾਇਆ ਕੀਨੀ, ਕਿਸਮੈਂ ਰਾਮ ਰਤਨ ਲੈ ਚੀਨੀ, ਆਤਮ ਰਾਮ ਰਾਮ ਹੈ ਆਤਮ ਹਰ ਪਾਈਆ ਸ਼ਬਦ ਵਿਚਾਰਾ ਹੈ। ਸ਼ਬਦ ਦੀ ਵਿਚਾਰ ਕਰਕੇ ਇਸ ਦਾ ਪਤਾ ਲੱਗਦਾ ਹੈ। ਸੋ ਇਸ ਕਰਕੇ ਮਹਾਰਾਜ ਕਹਿਣ ਲੱਗੇ ਕਿ ਜਿਹੜਾ ਇਹ ਸਰੀਰ ਵਿੱਚ ਵਸਦਾ ਹੈ ਅਤੇ ਤੂੰ ਆਪਣਾ ਆਪ ਜਿਸ ਨੂੰ ਕਹਿਣਾ ਹੈ, ਜਿਹਨੂੰ ਤੂੰ ਨਿੱਜ ਸਰੂਪ ਕਹਿਣਾ ਹੈ, ਆਪਣਾ ਸਰੂਪ ਕਹਿਣਾ ਹੈ, ਅਤੇ ਜਿਸਨੂੰ ਆਤਮਾ ਕਹਿਣਾ ਹੈ, ਉਹ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮੁਕਤੀ ਰੰਗ ਅਚਰਜ ਕਥਾ ਮਹਾਨੂਪ, ਪ੍ਰਾਤਮਾ ਪਾਰ ਬ੍ਰਹਮ ਕਾ ਰੂਪ, ਨਾ ਏ ਬੁੱਢਾ ਨਾ ਏ ਵਾਲਾ। ਕਹਿੰਦੇ ਸ਼ਕਲ ਕਹੀ ਜੀ ਹੈ ਇਹਦੀ, ਕਹਿੰਦੇ ਨਾ ਏ ਬੁੜਾ ਨਾ ਏ ਜਵਾਨ ਹੈ, ਨਾ ਏ ਸਦੂਕ ਨਹੀਂ ਜਮ ਜਾਲਾ, ਨਾ ਏ ਬਿਨਸੇ ਨਾ ਏ ਜਾਏ, ਆਰ ਜਗਾਦੀ ਰਿਹਾ ਸਮਾਏ। ਸੰਸਾਰ ਜਦ ਸੰਸਾਰ ਤੋਂ ਪਹਿਲਾਂ ਵੀ ਇਹ ਸੀਗਾ ਅਤੇ ਵਿਵਾਦ ਵਿੱਚ ਵੀ ਇਹਨੇ ਰਹਿਣਾ। ਨਾ ਇਸ ਉਸਨ ਨਹੀਂ ਇਸ ਸੀਤ, ਨਾ ਇਸ ਦੁਸ਼ਮਣ, ਨਾ ਇਸ ਮੀਤ, ਨਾ ਇਸ ਹਰਕ ਨਹੀਂ ਇਸ ਸੋ, ਸਭ ਕੁਛ ਇਸਕਾ ਇਹ ਕਰਨਾ ਜੋ। ਨਾ ਇਸ ਬਾਪ ਨਹੀਂ ਇਸ ਮਾਇਆ, ਇਹ ਅਪਰੰਪਰ ਹੋਤਾ ਆਇਆ, ਪਾਪ ਉਨਕਾ ਇਸ ਲੇਖ ਨਾ ਲਾਗੇ, ਘੱਟ ਘੱਟ ਅੰਤਰ ਸਾਧੀ ਜਾਗੇ। ਤੀਨ ਗੁਣਾ ਇੱਕ ਸ਼ਕਤ ਉਪਾਇਆ, ਤਿੰਨ ਗੁਣਾ ਮਾਇਆ ਅਤੇ ਇੱਕ ਸ਼ਕਤੀ ਉਪਾ ਦਿੱਤੀ ਮਾਇਆ ਦੀ, ਮਹਾਂ ਮਾਇਆ ਤਾਂ ਕੀ ਹੈ ਛਾਇਆ, ਆਹ ਜਿਹੜਾ ਕੁਛ ਹੋ ਰਿਹਾ ਸਾਰਾ ਉਹਦੀ ਛਾਇਆ ਚੱਲ ਰਿਹਾ। ਛਲ ਛੇਦ ਭੇਦ ਦਿਆਲ ਦੀਨ ਦਿਆਲ ਸਦਾ ਕਿਰਪਾਲ, ਤਾਂ ਕਿ ਗਤਮਿਤ ਕਛੂ ਨਾ ਪਾਏ, ਨਾਨਕ ਤਾਂ ਕਹਿ ਬਲ ਬਲ ਜਾਏ। ਸੋ ਸਾਰਿਆਂ ਦੇ ਅੰਦਰ ਮਹਾਰਾਜ ਕਹਿਣ ਲੱਗੇ, ਪਿਤਾ ਜੀ ਜਿੰਨੇ ਵੀ ਵਿਚਾਰ ਕਰੀਏ ਉਹ ਇੱਕੋ ਵਿਚਾਰ ਹੈ ਕਿ ਸਾਰਿਆਂ ਦੇ ਅੰਦਰ ਜਿਹੜਾ ਮੈਂ ਤੂੰ ਹੈ ਇਹ ਤਾਂ ਹੈਗਾ ਭੁਲੇਖਾ ਪਰਛਾਵਾਂ। ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਆਪਤ ਜਾਤ ਨਾ ਦਿਸੇ ਨਾ ਪਰ ਪੰਖੀ। ਉਹ ਭੁਲੇਖੇ ਨੂੰ ਸੱਤ ਕਰਕੇ ਮੰਨ ਲਿਆ, ਇਹਨੂੰ ਮਾਇਆ ਕਹਿੰਦੇ ਨੇ, ਅਸਲੀ ਚੀਜ਼ ਜਿਹੜੀ ਸੀ ਉਹਨੂੰ ਭੁੱਲ ਗਿਆ, ਨਕਲੀ ਚੀਜ਼ ਨੂੰ ਮੰਨ ਕੇ ਫਿਰ ਰਾਗ ਦੁਆਇਸ਼ ਨਿੰਦਿਆ ਚੁਗਲੀ ਈਰਖਾ ਵਕੀਲੀ ਇਹਦੇ ਵਿੱਚ ਪੈ ਗਿਆ, ਦੁੰਦ ਦੇ ਅੰਦਰ ਦੁੰਦ ਦੇ ਵਿੱਚ ਪਿਆ ਹੋਇਆ। ਉਹ ਜਿਹੜੀ ਛਾਇਆ ਹੈ ਜਦ ਤੱਕ ਉਹਦੇ ਉੱਤੋਂ ਬਲਬਲ ਬੁਲਬਲਾ ਹਟਦਾ ਨਹੀਂ ਉਨੀ ਦੇਰ ਤੱਕ ਉਹ ਛਾਇਆ ਘੁੰਮਦੀ ਆ, ਉਹਨੂੰ ਜੀਵ ਕਹਿੰਦੇ ਨੇ ਅਤੇ ਉਹ ਜੀਵ ਤੁਰੇ ਫਿਰਦੇ ਨੇ। ਸੋ ਇਹਦੇ ਵਿੱਚ ਅਸਲੀਅਤ ਇਹ ਹੈ ਕਿ ਆਤਮ ਰਾਮ ਸਰਬ ਮੈਂ ਪੇਖ, ਪੂਰਨ ਪੂਰ ਰਿਹਾ ਪ੍ਰਵੇਖ, ਰਤਨ ਅਮੋਲ ਹਿਰਦੇ ਮੈਂ ਜਾਨ ਆਪਣੀ ਵਸਤੂ ਆਪ ਪਛਾ ਪੀ ਅੰਮ੍ਰਿਤ ਸੰਤਨ ਪ੍ਰਸਾਦ ਵੱਡੇ ਭਾਗ ਹੋਵੇ ਤਾਂ ਪਾਈਏ ਬਿਨ ਜੇਬਾ ਕਿਆ ਜਾਣੇ ਸਵਾ ਅੱਠ ਦਸ ਸੁਣੇ ਕਹਿ ਡੋਰਾ ਕਹਿੰਦੇ ਬੋਲਾ ਕਿਵੇਂ ਸੁਣ ਲਵੇ ਆ ਬਚਨ ਜਿਹੜਾ ਮਨ ਦਾ ਬੋਲਾ ਹੈ ਜਿਹਦੇ ਅੰਦਰ ਵਿਰਾਗ ਤੇ ਆਇਆ ਨਹੀਂ ਹੈ ਲੱਗਿਆ ਨਹੀਂ ਜਿਹਦੇ ਅੰਦਰ ਕੰਨ ਨਹੀਂ ਜਿਹਨੂੰ ਪ੍ਰਾਪਤ ਹੋਏ ਕਹਿੰਦੇ ਉਹ ਬੋਲਾ ਕਿਵੇਂ ਸੁਣ ਲਏਗਾ ਸੁਣ ਨਹੀਂ ਸਕਦਾ ਕਿਉਂਕਿ ਉਹਦੇ ਅੰਦਰ ਕੰਨ ਨਹੀਂ ਖੁੱਲੇ ਉਹਦੇ ਅਤੇ ਅੱਖਾਂ ਨਹੀਂ ਖੁੱਲੀਆਂ ਬਿਨ ਅੱਠ ਦਸ ਸੁਣੇ ਠਾਹਠ ਅਠਾਰਾਂ ਪੁਰਾਣ ਚਾਰ ਵੇਦ ਸਿਮਰਤੀਆਂ ਸਾਰੀਆਂ ਸੁਣੀਆਂ ਕਹਿੰਦੇ ਕਿਵੇਂ ਬੋਲਾ ਕਿਵੇਂ ਸੁਣ ਸਕਦਾ ਕੋਟ ਪ੍ਰਕਾਸ਼ ਨਾ ਦਿਸੇ ਅੰਧੇਰਾ ਜਿਹਦਾ ਮਨ ਅੰਨਾ ਹੈ ਜਿਹਦੇ ਗਿਆਨ ਦੇ ਚਕਸ਼ੂ ਨਹੀਂ ਅਜੇ ਪ੍ਰਾਪਤ ਹੋਏ ਉਹਨੂੰ ਕਹਿੰਦੇ ਦਿਸਦਾ ਨਹੀਂ ਵਾਹਿਗੁਰੂ ਘੱਟ ਘੱਟ 'ਚ ਵਿਆਪ ਪਸ਼ੂ ਪ੍ਰੇਤ ਘਾਸ ਸੰਗ ਰਚੈ ਜਿਸ ਨਾਹੀਂ ਬੂਝੈ ਸੋ ਕੇ ਕਿਤ ਵਿਦ ਬੂਝੈ ਓਤ ਪੋਤ ਭਗਤਨ ਸੰਗਾਨ ਜਾਣ ਹਾਰ ਰਿਹਾ ਪ੍ਰਭ ਜਾਨ ਓਤ ਪੋਤ ਭਗਤਨ ਸੰਗਾਨ ਭਗਤਾਂ ਦੇ ਨਾਲ ਰਹਿੰਦਾ ਹੈ ਬਿਗਸ ਬਿਗਸ ਆਪਣ ਪ੍ਰਭ ਗਾਵੋ ਨਾਨਕ ਤਿੰਨ ਜਮ ਨੇੜ ਨਾ ਉਹਨਾਂ ਦੇ ਜਮ ਨੇੜ ਨਹੀਂ ਆਉਂਦਾ ਸੋ ਵਿਚਾਰ ਅਤੇ ਗਿਆਨ ਰੂਪੀ ਅੱਖਾਂ ਨਹੀਂ ਜਿਹਦੇ ਕੋਲ ਨਿਸ਼ਚਾ ਅਤੇ ਵਿਚਾਰ ਰੂਪੀ ਕੰਨ ਨਹੀਂ ਹੈ ਉਹ ਬੋਲਾ ਸੰਸਾਰ 'ਚ ਕਿੰਨੀਆਂ ਆਵਾਜ਼ਾਂ ਦੇ ਦਿਓ ਉਹ ਕਹਿੰਦੇ ਸੁਣਦਾ ਹੀ ਨਹੀਂ ਹੈ ਸੁੱਤੇ ਪਏ ਨਪਾਗ ਦਿੱਤੀਆਂ ਬਾਂਗਾਂ ਸੁਣਾ ਜਾਗ ਦੇ ਸੁੱਤੇ ਪਏ ਨਪਾਗ ਦਿੱਤੀਆਂ ਬਾਂਗਾਂ ਸੁਣਾ ਜਾਗ ਦੇ ਮਤੀ ਦਿੰਦਿਆਂ ਨਿੱਤ ਜੋ ਸ਼ੈਤਾਨ ਬਿਝਾਇਆ ਸੇ ਕਿਤ ਫੇਰੇ ਚਿਤ ਬੜਾ ਸ਼ਿਕਵਾ ਕੀਤਾ ਬਾਣੀ ਦੇ ਅੰਦਰ ਕਿ ਚਾਰੇ ਵੇਦ ਛੇਈ ਸ਼ਾਸਤਰ ਸਤਾਈ ਸਿਮਰਤੀਆਂ ਉਪਨਿਸ਼ਦਾਂ ਕੁਰਾਨ ਸ਼ਰੀਫ ਤੌਰੇਤ ਅੰਜੀਲ ਜੰਬੂਰ ਬਾਈਬਲ ਗੁਰੂ ਗ੍ਰੰਥ ਸਾਹਿਬ ਲੱਖਾਂ ਮਹਾਤਮਾ ਪੁਕਾਰ ਪੁਕਾਰ ਕੇ ਇੱਕੋ ਗੱਲ ਕਹਿ ਰਹੇ ਲੇਕਿਨ ਕਹਿੰਦੇ ਜਿਹੜੇ ਨੇ ਮਾਇਆ ਨੇ ਜਿਹੜੇ ਮੋਹ ਲਏ ਸ਼ੈਤਾਨ ਨੇ ਜਿਹਨਾਂ ਦਾ ਚਿੱਤ ਫੇਰਤਾ ਕਹਿੰਦੇ ਉਹ ਚਿੱਤ ਫੇਰਦੇ ਨਹੀਂ ਆਏ ਇਸ ਗੱਲ 'ਚ ਨਹੀਂ ਆਉਂਦੇ ਸਮਝਣ ਦਾ ਯਤਨ ਨਹੀਂ ਕਰਦੇ ਅਤੇ ਜੇ ਸਮਝਦੇ ਇੰਟਲੈਕਚੁਅਲ ਲੈਵਲ ਤੋਂ ਗਾਂ ਆਤਮਕ ਮੰਡਲ 'ਚ ਪ੍ਰਵੇਸ਼ ਨਹੀਂ ਆਉਂਦਾ ਕਿਉਂਕਿ ਇੱਕ ਹੁੰਦਾ ਬੁੱਝਣਾ ਅਕਲ ਦੇ ਨਾਲ ਇੱਕ ਹੁੰਦਾ ਆਤਮਾ ਆਤਮਕ ਮੰਡਲ ਜਾ ਕੇ ਬੁੱਝਣਾ ਜਿਹਨੂੰ ਉਨਮਨੀ ਮੰਡਲ ਕਹਿੰਦੇ ਨੇ ਉਨਮਨੀ ਮੰਡਲ 'ਚ ਜਦੋਂ ਅਸੀਂ ਬੁੱਝਾਂਗੇ ਉੱਥੇ ਐਂ ਨਹੀਂ ਉੱਥੇ ਨਿਸ਼ਾਨੀਆਂ ਨੇ ਸਾਰੀਆਂ ਕਰਮੇ ਕਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਨ ਪੰਜ ਸ਼ਬਦ ਧਨਕਾਰ ਪੁੰਨ ਬਾਜੇ ਸ਼ਬਦ ਨਿਸ਼ਾਨ ਉੱਥੇ ਦੀ ਨਿਸ਼ਾਨੀ ਹੈ ਦੀਪ ਲੋ ਪਤਾਲ ਅਤੇ ਖੰਡ ਮੰਡਲ ਹੈਰਾਨ ਤਾਰ ਕੋਰ ਵਜੰਤਰ ਤੇ ਸਾਜ ਤਖਤ ਸੁਲਤਾਨ ਸੁਖਮਨ ਕੇ ਕਾ ਰਾਗ ਸੁਣ ਸੁਨ ਮੰਡਲ ਲੇ ਬੁਲਾਏ। ਉਸੇ ਨੂੰ ਮਹਾਰਾਜ ਕਹਿੰਦੇ ਆ ਨੌ ਦਰਵਾਜੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜੈ, ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜੈ। ਜਦੋਂ ਖੁੱਲ ਗਏ ਫੇਰ ਕੀ ਹੁੰਦਾ, ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ। ਜਵਾਨੀ ਤਾਂ ਨਹੀਂ, ਅਕਲ ਦੇ ਨਾਲ ਤਾਂ ਨਹੀਂ ਨਾ ਖੁੱਲਦੇ, ਤਾਂ ਫਿਰ ਵਿਚਾਲੇ ਰਹਿ ਜਾਂਦੇ। ਉੱਥੇ ਤਾਂ ਨਿਸ਼ਾਨੀਆਂ ਨੇ, ਤਿਤ ਘੱਟ ਅੰਤਰ ਚਾਨਣਾ ਕਰ ਭਗਤ ਮਿਲੀਜੈ। ਜਦੋਂ ਪ੍ਰਕਾਸ਼ ਹੋ ਗਿਆ ਫਿਰ ਨਜ਼ਰ ਆਏਗਾ, ਸਭ ਮੈਂ ਏਕੋ ਵਰਤਦਾ ਜਿਨ ਆਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ। ਉਸ ਵੇਲੇ ਪਿਤਾ ਜੀ ਕਹਿਣ ਲੱਗੇ, ਪਿਤਾ ਕਾਲੂ ਜੀ, ਹੇ ਨਾਨਕ, ਜੋ ਆਪਨੇ ਵਚਨ ਕੀਤੇ ਨੇ ਇੱਕ ਇੱਕ ਮੇਰੇ ਹਿਰਦੇ 'ਚ ਪਰੋਇਆ ਗਿਆ, ਪਰ ਮੈਨੂੰ ਅਜੇ ਵੀ ਸੰਸ ਹੈ। ਕਹਿਣ ਲੱਗੇ ਉਹ ਵੀ ਦੱਸੋ ਪਿਤਾ ਜੀ। ਕਹਿਣ ਲੱਗੇ ਜਦੋਂ ਵਾਹਿਗੁਰੂ ਸੀਗਾ ਉਹ ਪੂਰਨ ਗਿਆਨ ਵਿੱਚ ਖੇਲਣ ਲੱਗਿਆ ਸੀ, ਅਤੇ ਅਗਿਆਨ ਕਿੱਥੋਂ ਆ ਗਿਆ, ਇਹ ਭਟਕਣਾ ਕਿੱਥੋਂ ਆ ਗਈ, ਦੁੱਖ ਕਿੱਥੋਂ ਆ ਗਏ, ਇਹ ਜੀਵ ਭੁੱਲ ਕਿਉਂ ਗਏ ਜਦੋਂ ਪੂਰਨ ਗਿਆਨ ਸੀਗਾ ਉਸ ਵੇਲੇ, ਜਦੋਂ ਕਰਮ ਹੈ ਹੀ ਨਹੀਂ ਸੀ, ਕਰਮ ਦਾ ਫਲ ਕਿੱਥੋਂ ਮਿਲ ਗਿਆ, ਵੀ ਆਹ ਸੰਸਾਰ ਮੇਰੇ ਮਨ ਵਿੱਚ ਹੈ। ਸੋ ਮਹਾਰਾਜ ਕਹਿਣ ਲੱਗੇ, ਪਿਤਾ ਜੀ, ਵਾਹਿਗੁਰੂ ਨੇ ਜਦ ਸ੍ਰਿਸ਼ਟੀ ਰਚੀ ਹੈ ਨਾ, ਖੇਲ ਕੀਤਾ ਹੈ, ਇਹਦੇ ਵਿੱਚ ਸਭ ਤੋਂ ਪਹਿਲਾਂ ਅਹਿਮ ਭਾਵ ਪੈਦਾ ਕੀਤਾ ਜਿਹਨੂੰ ਹਉਮੈ ਕਹਿੰਦੇ ਨੇ। ਹਉਮੈ ਦੇ ਤੱਤ ਤੋਂ ਹੀ ਸਾਰੀ ਜੋ ਮਾਇਆ ਹੈ ਜਿਹਨੂੰ ਮਹਿ ਤੱਤ ਕਹਿੰਦੇ ਨੇ, ਬੁੱਧੀ ਕਹਿੰਦੇ ਨੇ, ਉਹ ਪੈਦਾ ਹੋਈ। ਉਹਦੇ ਵਿੱਚੋਂ ਸ਼ਬਦ ਸਪਰਸ਼ ਰੂਪ ਰਸ ਗੰਧ ਪੰਜ ਤਨ ਮਾਤਰਾ, ਅਤੇ ਇਹਨਾਂ ਦੇ ਵਿੱਚੋਂ ਪੰਜ ਸਥੂਲ ਤੱਤ, ਪਾਣੀ, ਅੱਗ, ਪੌਣ ਵਗੈਰਾ, ਆਕਾਸ਼ ਵਗੈਰਾ, ਧਰਤੀ, ਇਹਨਾਂ ਤੋਂ ਮਨ ਪੈਦਾ ਹੋਇਆ, ਬੁੱਧੀ ਪੈਦਾ ਹੋਈ, ਅਤੇ ਚਿੱਤ ਪੈਦਾ ਹੋਇਆ, ਅਤੇ ਝੂਠਾ ਪਰਛਾਵਾਂ ਇਹਨਾਂ 'ਚ ਪ੍ਰਵੇਸ਼ ਕਰਕੇ ਮੈਂ ਬਣ ਕੇ ਇਹਦੇ 'ਚ ਆ ਕੇ ਦਾਖਲ ਹੋ ਗਿਆ। ਇਹ ਕਰਤਾ ਪੁਰਖ ਨੇ ਹੀ ਇਹ ਚੀਜ਼ ਬਣਾ ਦਿੱਤੀ ਖੇਡਣ ਵਾਸਤੇ।
ਜਿਨ ਰਚ ਰਚਿਆ ਪੁਰਖ ਵਧਾਤੇ ਨਾਲੇ ਹਮੈ ਪਾਈਏ, ਜਿਨ ਰਚ ਰਚਿਆ ਪੁਰਖ ਵਧਾਤੇ ਨਾਲੇ ਹਮੈ ਪਾਈਏ,
ਸਾਰਾ ਖੇਲ ਹਉਮੈ ਕਰਕੇ ਹੋ ਰਿਹਾ। ਇੱਕ ਤੋਂ ਅਨੇਕ ਵੀ ਪ੍ਰਤੀਤ ਹਉਮੈ ਕਰਕੇ ਹੀ ਦਿਸਦਾ। ਹਉਮੈ ਹੀ ਕਰਮ ਕਰਦੀ ਹੈ, ਹਉਮੈ ਹੀ ਬੰਧਨ 'ਚ ਪੈਂਦੀ ਹੈ, ਹਉਮੈ ਹੀ ਜੰਮਦੀ ਹੈ, ਹਉਮੈ ਹੀ ਮਰਦੀ ਹੈ। ਸੱਤਾ ਪਰਮੇਸ਼ਰ ਦੀ ਹੈ ਇਹਨੂੰ, ਤੇ ਸੰਸਾਰ ਦੀ ਉਪਜੇ ਕਿਤ ਕਿਤ ਵਿਧ ਜਗ ਉਪਜੇ ਪੁਰਖਾ, ਕਿਤ ਕਿਤ ਦੁੱਖ ਬਿਨ ਸਜਾਈ। ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਨਾ ਵਿਸਰਿਆ ਦੁੱਖ ਪਾਈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ, ਹੇ ਪਿਤਾ ਇੱਕ ਪਰਮਾਤਮ ਸਾਰੇ। ਰਾਗ ਦਇਆ ਕਿਉਂ ਕਰੋ ਵਿਚਾਰੇ, ਫਿਰ ਰਾਗ ਦੇ ਦੁਆਇਕ ਲਗਾਓ ਤੇ ਰੁੱਖਾ ਬਣ ਕਿਉਂ ਵਿਚਾਰ ਕਰਦੇ ਹੋ। ਅਪਰ ਕਲਪਨਾ ਤੇ ਮਨ ਰੋਕੋ, ਸਰਵ ਸਥਾਨ ਏਕ ਅਵਲੋਕੋ, ਜਗਤ ਮੋਹਨੀ ਜੋ ਇਹ ਮਾਇਆ, ਇਸ ਵਿਧ ਜਾਣੋ ਜਿਉਂ ਤਨ ਛਾਇਆ। ਜਿਵੇਂ ਤਨ ਦੀ ਛਾਂ ਹੁੰਦੀ ਹੈ ਐਂ ਜਾਣੋ, ਜੇ ਤਾਂ ਸੂਰਜ ਵੱਲ ਮੂੰਹ ਕਰ ਲਓ ਛਾਂ ਪਿੱਛੇ ਹੋ ਜਾਂਦੀ, ਜੇ ਛਾਂ ਨੂੰ ਫੜਨਾ ਚਾਹੋ ਇਹ ਅੱਗੇ ਅੱਗੇ ਜਾਂਦੀ ਹੈ। ਸੋ ਕਰਤਾਰ ਵੱਲ ਮੂੰਹ ਕਰੇ ਤਾਂ ਪਿੱਛੇ ਲੱਗਦੀ ਹੈ, ਪਿੱਠ ਕਰੇ ਤਾਂ ਫਿਰ ਅੱਗੇ ਭੱਜਦੀ ਹੈ। ਸੋ ਸਭ ਦਾ ਮੂਲ ਵਾਹਿਗੁਰੂ ਹੈ, ਸ਼ੇਰ ਦ੍ਰਿਸ਼ਟੀ ਰੱਖੋ ਤੁਸੀਂ ਇਹ ਸਾਰੇ ਪਸਾਰੇ ਹਉਮੈ ਤੋਂ ਉੱਪਰ ਇੱਕੋ ਹੀ ਪਰਮੇਸ਼ਰ ਅਨੇਕ ਰੂਪ 'ਚ ਹੋਇਆ ਹੈ, ਉਹਦੇ ਉੱਤੇ ਬਿਰਤੀ ਨੂੰ ਆਪਣੀ ਨੂੰ ਤਦਾਕਾਰ ਕਰੋ ਅਤੇ ਵਾਹਿਗੁਰੂ ਜੀ ਨੂੰ ਸਦਾ ਯਾਦ 'ਚ ਵਸਾਓ। ਸੋ ਇਸ ਤਰ੍ਹਾਂ ਜਦੋਂ ਉਪਦੇਸ਼ ਦਿੱਤਾ, ਉਸ ਵੇਲੇ ਮਹਾਰਾਜ ਨੇ ਕਿਹਾ ਕਿ ਹਉਮੈ ਨੂੰ ਦੂਰ ਕਰਨ ਦਾ ਜੋ ਇਲਾਜ ਹੈ, ਹਉਮੈ ਇਹੋ ਹੁਕਮ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਬੰਧਨਾ ਫਿਰ ਜੂਨ ਨਹੀਂ ਪਾਏ, ਅਤੇ ਹਉਮੈ ਦੀਰਘ ਰੋਗ ਹੈ, ਦਾਰੂ ਵੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਤੋਂ। ਜਿਹੜੇ ਆਪਾਂ ਗੁਰੂ ਦੇ ਸ਼ਬਦ ਹੁਣ ਤੱਕ ਵਿਚਾਰ ਕਰੀਏ ਪੂਰੇ 3 ਘੰਟੇ, ਇਹਨੂੰ ਵਿਚਾਰੋ ਹਿਰਦੇ ਦੇ ਅੰਦਰ। ਜਦੋਂ ਅਸੀਂ ਵਿਚਾਰਾਂਗੇ, ਇਹਨੂੰ ਸਵੈ ਸਰੂਪ ਦਾ ਧਿਆਨ ਕਹਿੰਦੇ ਨੇ। ਲੇਕਿਨ ਪਹਿਲਾਂ ਉੱਨੀ ਦੇਰ ਤੱਕ ਵਿਚਾਰ 'ਚ ਨਹੀਂ ਆਉਂਦਾ ਜਦ ਤੱਕ ਰੋਮ ਰੋਮ ਦੇ ਵਿੱਚ ਨਾਮ ਨਾ ਰਚ ਜਾਵੇ, ਇਹ ਸ਼ਰਤ ਹੈ ਇਹਦੀ। ਜਦ ਰੋਮ ਰੋਮ ਦੇ ਵਿੱਚ ਨਾਮ ਜਪ ਗਿਆ, ਨਾਮ ਤੁਰਦੇ ਫਿਰਦੇ ਦੇਖਦੇ ਸੁਣਦੇ, ਹਰਟ ਵੀ ਤੂੰ ਤੂੰ ਕਰੇ ਬੋਲੇ ਭਲੀਬਾਣ, ਉਸ ਵੇਲੇ ਸੋਝੀ ਜਾਗਦੀ ਹੈ ਜਿਹਨੂੰ ਉਨਮਨ ਕਹਿੰਦੇ ਨੇ। ਉਨਮਨ ਦੇ ਵਿੱਚ ਜਾ ਕੇ ਸਵੈ ਸਰੂਪ ਦਾ ਹੀ ਸੋਝੀ ਆਉਂਦੀ ਹੈ। ਸਵੈ ਸਰੂਪ ਦੀ ਸੋਝੀ ਜਦੋਂ ਹੋ ਗਈ ਤੇ ਫਿਰ ਪਰਮੇਸ਼ਰ ਦੀ ਸੋਝੀ ਹੋ ਜਾਇਆ ਕਰਦੀ ਹੈ ਗੁਰੂ ਦੀ ਕਿਰਪਾ ਨਾਲ। ਸੋ ਇੰਨੇ ਜਦ ਵਚਨ ਕਰੇ ਤਾਂ ਪਿਤਾ ਕਾਲੂ ਦੀ ਸਮਾਧੀ ਲੱਗ ਗਈ, ਉਸ ਥਾਂ ਪਹੁੰਚ ਗਏ, ਮਾਇਆ ਤੋਂ ਪਾਰ ਕਰਤਾ ਗੁਰੂ ਨਾਨਕ ਪਾਤਸ਼ਾਹ। ਹੁਣ ਗੁਰੂ ਨਾਨਕ ਪਾਤਸ਼ਾਹ ਆਪਣੀ ਮੌਜ ਵਿੱਚ ਰਹਿ ਰਹੇ ਨੇ, ਕਿੰਨੇ ਦਿਨ ਲੰਘੇ ਤੇ ਇਹਨਾਂ ਦਾ ਸੁਭਾਅ ਵੀ ਬਦਲ ਗਿਆ, ਸਭ ਕੁਛ ਹੋ ਗਿਆ। ਉਸ ਵੇਲੇ ਇੱਕ ਦਿਨ ਮਹਾਰਾਜ ਵਾਪਸ ਆਏ ਤਾਂ ਕੀ ਦੇਖਦੇ ਹੈ, ਬੜੇ ਆਏ ਹੋਏ ਨੇ, ਕੋਈ ਰਾਸ਼ਨ ਵਗੈਰਾ ਖਰੀਦੇ ਹੋਏ ਨੇ, ਕੜਾਹੀਆਂ ਚਾੜਨ ਦਾ ਯਤਨ ਕਰ ਰਿਹਾ। ਮਹਾਰਾਜ ਕਹਿਣ ਲੱਗੇ, ਪਿਤਾ ਜੀ ਇਹ ਕੀ ਕਰਨ ਲੱਗੇ ਹਾਂ ਤੁਸੀਂ? ਕਹਿਣ ਲੱਗੇ, ਬੇਟਾ ਸ਼ਰਾਧ ਆ ਗਏ ਅਤੇ ਮੈਂ ਸ਼ਰਾਧ ਕਰਨਾ। ਕਹਿੰਦੇ ਤੁਹਾਨੂੰ ਸ਼ਰਾਧਾਂ ਦੀ ਲੋੜ ਨਹੀਂ ਹੈ। ਕਹਿੰਦੇ ਪੁੱਤਰ ਮੇਰਾ ਧਰਮ ਹੈ ਅਤੇ ਮੇਰੇ ਜਾਣ ਤੋਂ ਬਾਅਦ ਤੂੰ ਮੇਰਾ ਵੀ ਸ਼ਰਾਧ ਕਰਿਆ ਕਰੀਂ। ਮਹਾਰਾਜ ਕਹਿਣ ਲੱਗੇ, ਪਿਤਾ ਜੀ ਸ਼ਰਾਧਾਂ ਦੀ ਆਪਾਂ ਨੂੰ ਲੋੜ ਨਹੀਂ ਰਹੀ। ਕਹਿਣ ਲੱਗੇ, ਕਿਵੇਂ ਨਾਨਕ? ਕਹਿੰਦੇ ਸ਼ਰਾਧ ਜਿੱਥੇ ਕੀਤੇ ਜਾਂਦੇ ਨੇ ਉਹ ਮੰਡਲ ਬਹੁਤ ਛੋਟੇ ਅਤੇ ਨੀਵੇਂ ਨੇ, ਅਤੇ ਆਪਣੇ ਜਿਹੜੇ ਬਜ਼ੁਰਗ ਨੇ ਤੁਹਾਡੇ ਬਜ਼ੁਰਗ ਉਹਨਾਂ ਤੋਂ ਉੱਪਰ ਲੰਘੇ ਨੇ। ਕਹਿਣ ਲੱਗੇ, ਪੁੱਤਰ ਮੈਨੂੰ ਜੇ ਤੂੰ ਅੱਖਾਂ ਨਾਲ ਦਿਖਾ ਦੇਵੇਂ ਨਾ ਤਾਂ ਮੈਂ ਮੰਨੂੰਗਾ, ਜਦ ਤੱਕ ਮੈਨੂੰ ਅੱਖਾਂ ਨਾਲ ਨਹੀਂ ਦਿਖਾਉਂਦਾ, ਜਿਵੇਂ ਤਾਂ ਮਾਇਆ ਲਾਈ ਹੈ ਮੇਰੇ ਤੋਂ, ਇਵੇਂ ਜਿਵੇਂ ਮੇਰਾ ਇਹ ਵੀ ਭਰਮ ਦੂਰ ਕਰ ਦੇ। ਉਸ ਵੇਲੇ ਮਹਾਰਾਜ ਜੀ ਨੇ ਹੱਥ ਫੜ ਲਿਆ ਉਹਨਾਂ ਦਾ, ਕਹਿੰਦੇ ਨੇਤਰ ਬੰਦ ਕਰੋ। ਨੇਤਰ ਬੰਦ ਕਰੇ, ਸਾਰੇ ਜਿੰਨੇ ਮੰਡਲ ਸੀ ਇੱਕ ਇੱਕ ਚੋਂ ਲੰਘ ਜਾਂਦੇ ਨੇ, ਗੰਧਰਵ ਲੋਕ, ਦੇਵ ਗੰਧਰਵ ਲੋਕ, ਪਿੱਤਰ ਲੋਕ, ਸਵਰਗ ਲੋਕ, ਇੰਦਰ ਲੋਕ, ਕਰਮਦੇਵ ਲੋਕ, ਅਜਾਨਦੇਵ ਲੋਕ, ਪ੍ਰਜਾਪਤ ਲੋਕ, ਬਰਮ ਲੋਕ, ਸ਼ਿਵ ਲੋਕ, ਅਤੇ ਉਸ ਤੋਂ ਬਾਅਦ ਉੱਪਰ ਲੰਘ ਗਏ। ਉੱਥੇ ਜਦ ਕਾਲੂ ਜੀ ਦੀ ਸੁਰਤ ਸਹਿਜ ਪਹੁੰਚਦਾ, ਉਸ ਵੇਲੇ ਤਨ ਤਨ ਹੋ ਰਹੀ ਹੈ। ਕਹਿਣ ਲੱਗੇ, ਮੈਂ ਤਾਂ ਕਾਲੂ, ਤਨ ਹੈ ਬੇਟਾ ਤੂੰ, ਤਨ ਹੈ, ਤਨ ਹੈ, ਤੇਰੀ ਕਿਰਪਾ ਦੇ ਨਾਲ ਅਸੀਂ ਇਹ ਪਰਮ ਉੱਚੀ ਅਵਸਥਾ 'ਚ ਪਹੁੰਚ ਗਏ ਅਤੇ ਪਰਮ ਸੁੱਖ ਦੀ ਸਾਨੂੰ ਪ੍ਰਾਪਤੀ ਹੋ ਗਈ ਹੈ। ਹੁਣ ਅਸੀਂ ਅਚੱਲ ਸੁੱਖ ਦੀ ਪ੍ਰਾਪਤੀ ਕਰ ਲਈ ਹੈ, ਸਾਨੂੰ ਹੁਣ ਕਿਸੇ ਲੋੜ ਨਹੀਂ ਹੈ, ਕਿਸੇ ਚੀਜ਼ ਦੀ ਲੋੜ ਨਹੀਂ ਹੈ, ਨਾ ਕਿਸੇ ਸ਼ਰਾਧ ਦੀ, ਨਾ ਕਿਸੇ ਵਾਰ ਦੀ, ਕਿਉਂਕਿ ਤੇਰੇ ਕਾਰਨ ਨਿਰੰਕਾਰ ਪ੍ਰਗਟ ਹੋਇਆ। ਸੁਣ ਕਾਲੂ ਜਬ ਸਦਨ ਤੁਮਾਰੇ, ਕਹਿਣ ਲੱਗੇ ਸੁਣ ਕਾਲੂ, ਜਦ ਤੇਰੇ ਗ੍ਰਹਿ ਦੇ ਵਿੱਚ ਅਵਤਰਿਓ ਸ਼੍ਰੀ ਨਾਨਕ ਏਕ ਅੰਕਾਰੇ, ਤਬ ਕੇ ਆਨ ਵਸੇ ਥਾਨਾ, ਚੁੱਤ ਪਦਵੀ ਅੰਦ ਮਹਾਨ, ਸੁੱਤ ਕੋ ਸੁੱਤ ਨਾ ਜਾਣ ਬਟ ਭਾਗੀ, ਹਰ ਸੋ ਲਖੋ ਹੋ ਅਨੁਰਾਗੀ। ਇਹਨੂੰ ਪਰਮੇਸ਼ਵਰ ਦਾ ਰੂਪ ਜਾਣ। ਮਹਾਰਾਜ ਕਹਿਣ ਲੱਗੇ, ਪਿਤਾ ਜੀ ਛੱਡ ਦਿੱਤਾ ਹੱਥ, ਵਾਪਸ ਆ ਜੀ। ਅਤੇ ਨਮਸਕਾਰ ਕਰਨ ਨੂੰ ਚਿੱਤ ਕਰਦਾ ਵੀ ਮੈਂ ਆਪਣੇ ਪੁੱਤਰ ਦੇ ਚਰਨ ਫੜਨਾ। ਇਹ ਤਾਂ ਪੁੱਤਰ ਨਹੀਂ, ਇਹ ਤਾਂ ਆਪ ਨਿਰੰਕਾਰ ਆ ਗਿਆ। ਇਹ ਤਾਂ ਮੇਰੇ ਘਰ ਦੇ ਅੰਦਰ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਇਹ ਤਾਂ ਆਪ ਹੀ ਨਰਾਇਣ ਆ ਗਏ। ਉਸ ਵੇਲੇ ਕਹਿਣ ਲੱਗੇ, ਪਿਤਾ ਜੀ ਜੋ ਵੀ ਬੰਦਗੀ ਕਰਦਾ, ਪ੍ਰਹਲਾਦ ਨੇ ਨਾਮ ਜਪਿਆ, ਪ੍ਰਹਲਾਦ ਕੇ ਇੱਕੀ ਕੁੱਲ ਅਦਾਰੇ, ਉਹਦੇ ਇੱਕੀ ਕੁੱਲ ਅਦਾਰੇ ਗਏ। ਜੋ ਬ੍ਰਹਮ ਗਿਆਨੀ ਹੁੰਦਾ ਹੈ ਉਹਦਾ 101 ਕੁੱਲ ਦਾ ਆਧਾਰ ਹੋ ਜਾਂਦਾ, 24 ਦਾਦਕਿਆਂ ਦੀਆਂ, 20 ਨਾਨਕਿਆਂ ਦੀਆਂ, 16 ਜਿੱਥੇ ਵਿਆਹਿਆ ਹੁੰਦਾ, 12 ਜਿੱਥੇ ਲੜਕੇ ਲੜਕੀ ਦੀ ਸ਼ਾਦੀ ਕੀਤੀ ਹੁੰਦੀ ਹੈ, 11 ਜਿੱਥੇ ਭੈਣ ਵਿਆਹੀ ਹੁੰਦੀ ਹੈ, 9 ਜਿਸ ਤਰ੍ਹਾਂ ਭੂਆ ਹੁੰਦੀ ਹੈ, 8 ਕੁਲਾਂ ਉਸਦੀਆਂ ਜਿੱਥੇ ਮਾਸੀ ਹੋਇਆ ਕਰਦੀ। ਸੋ ਆਪ ਵੀ ਤਰਦਾ ਹੈ ਅਤੇ ਕੁਲਾਂ ਦਾ ਵੀ ਆਧਾਰ ਕਰਦਾ। ਆਪ ਤਰਦਾ ਹੈ ਤੇ ਪਿਤਰਾਂ ਨੂੰ ਧਾਰ ਦੇ, ਸਤਿਨਾਮ ਜਪੇ ਵਾਹਿਗੁਰੂ, ਤਰਦਾ ਤੇ ਪਿਤਰਾਂ ਨੂੰ ਧਾਰ ਦੇ, ਸਤਿਨਾਮ ਜਪੇ ਵਾਹਿਗੁਰੂ। ਜੋ ਵਿਕਾਰਾ ਆਪ ਤਰੋ ਕਰ ਪਿੱਤਰ ਉਧਾਰਾ, ਜੋ ਸਤਿਗੁਰੂ ਸੇਵੇ ਆਪਣਾ ਭਾਈ, ਤਿੰਨ ਕਹਿ ਹੋ ਲਾਗੋ ਪਾਏ, ਜਨਮ ਸਵਾਰੀ ਆਪਣਾ ਭਾਈ, ਕੁੱਲ ਵੀ ਲਈ ਵਿਛਾਏ। ਸੋ ਬੰਦਗੀ ਕਰਨ ਵਾਲਾ ਆਪ ਵੀ ਤਰ ਜਾਂਦਾ ਅਤੇ ਕੁਲਾਂ ਨੂੰ ਵੀ ਵਿਛਾ ਦੇਣ। ਸੋ ਇਸ ਤਰ੍ਹਾਂ ਪਿਤਾ ਕਾਲੂ ਜੀ ਬ੍ਰਹਮ ਗਿਆਨ ਦੀ ਅਵਸਥਾ 'ਚ ਪਹੁੰਚ ਜਾਂਦੇ ਨੇ ਅਤੇ ਇੱਕ ਲਿਵ ਲੱਗੀ ਰਹਿੰਦੀ ਹੈ, ਜੋ ਵਚਨ ਗੁਰਬਾਣੀ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਬਖਸ਼ੇ ਨੇ, ਸਾਡਾ ਉਹ ਟੀਚਾ ਹੈ ਜਿੱਥੇ ਅਸੀਂ ਪਹੁੰਚਣਾ ਹੈ ਸਾਧਸੰਗ। ਅਤੇ ਆਪਣੇ ਸਰੂਪ ਨੂੰ ਪਹਿਲਾਂ ਪਛਾਣਨਾ, ਆਪਣੇ ਸਰੂਪ ਨੂੰ ਪਛਾਣ ਕੇ ਜੋ ਵਾਹਿਗੁਰੂ ਪਰਿਪੂਰਨ ਹੈ ਇਹਦੇ ਵਿੱਚੋਂ ਦੂਜਾਪਣ ਦੂਰ ਕਰਕੇ ਹੁੰਦਾ ਕੀ ਹੈ ਕਿ ਉਹਦਾ ਹੀ ਰੂਪ ਹੋ ਜਾਇਆ ਕਰਦਾ। ਤੂੰ ਤੂੰ ਕਰਤਾ ਤੂੰ ਹੁਆ, ਮੁਝਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾ ਤਤ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾ, ਮੈਂ ਖਤਮ ਹੋ ਗਈ ਹੁਣ ਤੂੰ ਹੀ ਹੋ ਗਿਆ। ਆਨਾ ਲਾਗਮ ਜੈਸੇ ਲਹਿਰ ਮਯੋ ਦਤ, ਜਲ ਕੇਵਲ ਜਲ ਮਾਈ, ਲਹਿਰ ਬਣਿਆ ਹੋਇਆ ਸਮੁੰਦਰ ਤੋਂ ਆਪਣੇ ਆਪ ਨੂੰ ਅੱਡ ਸਮਝਦਾ ਸੀ, ਜਦੋਂ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ, ਪਤਾ ਲੱਗ ਗਿਆ ਵੀ ਲਹਿਰ ਵੀ ਮਾਇਆ, ਸਮੁੰਦਰ ਵੀ ਮਾਇਆ, ਬੁਲਬੁਲਾ ਵੀ ਮਾਇਆ, ਆਹ ਤਾਂ ਖੇਲ ਹੈ, ਹੋਰ ਕੁਛ ਹੈ। ਦਵਾਇਤ ਖਤਮ ਹੋ ਗਈ, ਇੱਕੋ ਇੱਕ ਤੂੰ ਹੀ ਹੋ ਗਿਆ ਹਰ ਥਾਂ ਦੇ ਉੱਤੇ। ਸੋ ਇਸ ਤਰ੍ਹਾਂ ਸਾਧ ਸਿੰਘ ਜੀ ਜੋ ਵਚਨ ਆਪਾਂ ਵਿਚਾਰ ਕਰੇ ਨੇ, ਸੁਣੇ ਨੇ, ਜਿਨ੍ਹਾਂ ਦੇ ਮਨ ਵਿੱਚ ਸ਼ੌਕ ਹੈ, ਜਿਹੜੇ ਇਸ ਰਸਤੇ 'ਤੇ ਚੱਲਣਾ ਚਾਹੁੰਦੇ ਹੈ, ਉਹ ਮਿਹਨਤ ਕਰੋ। ਪਹਿਲਾਂ ਨਾਮ ਜਪ ਕੇ ਮਿਹਨਤ ਹੋਇਆ ਕਰਦੀ ਹੈ, ਹਉਮੈ ਕੱਟਣੀ ਪੈਂਦੀ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ। ਮੂੰਹ ਦਾ ਗਿਆਨੀ ਤਾਂ ਸਾਰਾ ਸੰਸਾਰ ਹੋ ਸਕਦਾ, ਲੇਕਿਨ ਉਹਦੇ ਨਾਲ ਕੁਛ ਬਣਦਾ ਨਹੀਂ। ਪਾਣੀ ਤਾਂ ਸਾਰੇ ਜਾਣ ਜਾਂਦੇ ਨੇ ਕਿ ਧਰਤੀ ਵਿੱਚ ਹੈ, ਲੇਕਿਨ ਗੁਰਮੁਖ ਦੇ ਹਿਰਦੇ ਦੇ ਵਿੱਚ ਚਸ਼ਮਾ ਨਿਕਲ ਰਿਹਾ ਹੁੰਦਾ। ਉਹ ਚਸ਼ਮਾ ਜਿਹੜਾ ਉਹ ਪ੍ਰਾਪਤੀ ਹੋਇਆ ਕਰਦੀ ਹੈ। ਇਹ ਜਾਣਨਾ ਪ੍ਰਾਪਤੀ ਨਹੀਂ ਹੁੰਦਾ ਕਿ ਸਾਰੀ ਧਰਤੀ 'ਚ ਪਾਣੀ ਹੈ। ਬਈ ਇਹ ਦਰਖਤ ਦੇ ਬੀਜ ਵਿੱਚ ਬੀਜ ਹੈ, ਸਭ ਦਰਖਤਾਂ 'ਚ ਬੀਜ ਨੇ, ਕਿਹੜਾ ਨਹੀਂ ਜਾਣਦਾ, ਲੇਕਿਨ ਜਿਹਨੂੰ ਫਲ ਹੱਥ ਆ ਕੇ ਪਾੜ ਕੇ ਬੀਜ ਹੱਥ ਆ ਗਿਆ, ਉਹ ਤਾਂ ਅਸਲੀਅਤ ਨੂੰ ਜਾਣ ਗਿਆ। ਜਿਹੜਾ ਦੂਸਰਾ ਹੈ, ਇਹ ਹਉਮੈ ਘੁੰਮਦੀ ਫਿਰਦੀ ਹੈ, ਸਾਰੀ ਮਾਇਆ ਘੁੰਮਦੀ ਫਿਰਦੀ ਹੈ। ਜਿੰਨਾ ਕੁਛ ਰੂਪ ਦਿਸਦਾ ਹੈ, ਜਿੰਨਾ ਕੁਛ ਅਸੀਂ ਬੋਲਦੇ ਹਾਂ, ਜਿੰਨਾ ਕੁਛ ਸੁਣਦੇ ਹਾਂ, ਸਭ ਮਾਇਆ ਦੇ ਚਮਤਕਾਰੇ ਨੇ। ਉਹਦੇ ਉਰਲੇ ਵਾਹਿਗੁਰੂ ਹੈ ਕਿੰਨਾ ਗੁਣਾਂ ਦੇ, ਉਹ ਉਰਲੇ ਵਾਲੇ ਨੂੰ ਪਛਾਣੋ। ਪਛਾਣੇ 'ਤੇ ਕੀ ਹੁੰਦਾ ਹੈ, ਮਾਇਆ ਖਤਮ ਹੋ ਜਾਂਦੀ ਹੈ, ਉਹੀ ਰਹਿ ਜਾਂਦਾ। ਇਸੇ ਕਰਕੇ ਮਹਾਰਾਜ ਨੇ ਪ੍ਰਮਾਣ ਕੀਤਾ, ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇ, ਬ੍ਰਹਮ ਹੈ ਮੋਮ ਹੈ ਤਾਸਮ ਹੈ ਰੰਚਕ ਨਾਹੀਂ ਪੇ। ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਜਾਂ ਭੇਦ ਨਾ ਜਾਣੋ ਮੂਲ ਸਾਈਂ ਕੇ, ਕਿਉਂਕਿ ਸਾਈਂ ਪ੍ਰਗਟ ਹੋ ਜਾਂਦਾ, ਦੂਜੀ ਖਤਮ ਹੋ ਜਾਂਦੀ ਹੈ, ਅਸਲੀਅਤ ਆ ਜਾਂਦੀ ਹੈ, ਬੱਦਲ ਪਰੇ ਹਟ ਜਾਂਦੇ ਨੇ, ਸੂਰਜ ਚਮਕਣਾ ਸ਼ੁਰੂ ਹੋ ਜਾਂਦਾ, ਇਹਨੂੰ ਮਿਲਾਪ ਕਹਿੰਦੇ ਨੇ। ਸੋ ਇਸ ਕਰਕੇ ਸਾਧ ਸਿੰਘ ਜੀ ਜੋ ਆਪਣੇ ਬਚਨ ਗੁਰੂ ਮਹਾਰਾਜ ਦੀ ਬਾਣੀ 'ਚੋਂ ਸਰਵਣ ਕਰਿਆ, ਇਹਨੂੰ ਟੀਚਾ ਬਣਾ ਕੇ ਇਸ ਪਾਸੇ ਨੂੰ ਲੱਗ ਜਾਓ, ਲੱਗੇ ਹੋਏ ਕਦੇ ਨਾ ਕਦੇ ਪਹੁੰਚ ਜਾਵਾਂਗੇ ਗੁਰੂ ਮਹਾਰਾਜ ਦੀ ਕਿਰਪਾ ਨਾਲ।